ਵਾਹਿਗੁਰੂ ਸਾਹਿਬ ਜੀਓ, ਜਿਨੀ ਨਾਮ 'ਤੇ ਆਇਆ ਗਏ ਮਸ਼ਕਤ ਕਾਲ, ਨਾਨਕ 'ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਭਰਮ ਭਾਗ ਪਹਿਲਾ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਕਿਸੇ ਸ਼ੈ ਦੀ ਬਾਬਤ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਓਪਰਾ ਅਧੂਰਾ ਗਲਤ ਦ੍ਰਿੜ ਕੀਤਾ ਹੋਇਆ ਖਿਆਲ ਸੋਝੀ ਜਾਣਕਾਰੀ ਗਿਆਨ ਨਿਸ਼ਚਾ ਹੈ, ਜੋ ਸ਼ੈ ਦੀ ਅਸਲੀਅਤ ਜਾਂ ਹਕੀਕਤ ਤੋਂ ਬਿਲਕੁਲ ਉਲਟ ਹੋਵੇ। ਇਹ ਮਾਨਸਿਕ ਭਰਮ ਕਈ ਕਿਸਮਾਂ, ਤਹਿਾਂ ਅਤੇ ਦਰਜਿਆਂ ਵਿੱਚ ਪ੍ਰਵਿਰਤ ਹੈ। ਦੂਜੇ ਲਫਜ਼ਾਂ ਵਿੱਚ, ਸੰਸਾਰ ਵਿੱਚ ਅਨੇਕਾਂ ਭਰਮਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਰੱਬੀ ਕਾਇਨਾਤ ਵਿੱਚ ਦੋ ਮੰਡਲ ਹਨ, ਇੱਕ ਆਤਮਕ ਮੰਡਲ ਅਥਵਾ ਨਿਰਗੁਣ ਸਰੂਪ ਅਤੇ ਦੂਸਰਾ ਤ੍ਰੈਗੁਣੀ ਮਾਇਕੀ ਮੰਡਲ ਅਥਵਾ ਸਰਗੁਣ ਸਰੂਪ। ਆਤਮਕ ਮੰਡਲ ਵਿੱਚ ਆਤਮਕ ਤੱਤ ਗਿਆਨ ਦਾ ਸਵੈ ਪ੍ਰਕਾਸ਼ ਹੈ। ਜਿਸ ਤਰ੍ਹਾਂ ਸੂਰਜ ਦੇ ਪ੍ਰਕਾਸ਼ ਵਿੱਚ ਹਨੇਰੇ ਦੀ ਅਣਹੋਂਦ ਹੈ, ਅਰਥਾਤ ਹਨੇਰਾ ਹੋ ਹੀ ਨਹੀਂ ਸਕਦਾ, ਜਿੱਥੇ ਸੂਰਜ ਦਾ ਪ੍ਰਕਾਸ਼ ਹੈ ਉੱਥੇ ਹਨੇਰਾ ਹੋ ਹੀ ਨਹੀਂ ਸਕਦਾ, ਇਸੇ ਤਰ੍ਹਾਂ ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਭਰਮ ਦਾ ਹਨੇਰਾ ਹੋ ਹੀ ਨਹੀਂ ਸਕਦਾ। ਦੂਜੇ ਲਫਜ਼ਾਂ ਵਿੱਚ ਆਤਮਕ ਪ੍ਰਕਾਸ਼ ਦੀ ਅਣਹੋਂਦ ਜਾਂ ਗੈਰਹਾਜ਼ਰੀ ਨੂੰ ਹੀ ਭਰਮ ਕਿਹਾ ਗਿਆ ਹੈ। ਬਾਜ ਗੁਰੂ ਗੁਬਾਰ ਹੈ, ਬਿਨ ਸ਼ਬਦ ਹੈ ਬੂਝ ਨਾ ਪਾਏ। ਸੋ ਸ਼ਬਦ ਅਥਵਾ ਨਾਮ ਹੀ ਇੱਕੋ ਇੱਕ ਸੱਚਾ ਅਟਲ ਸਰਬੱਗ ਆਤਮਕ ਪ੍ਰਕਾਸ਼ ਹੈ। ਹਾਂਜੀ, ਸ਼ਬਦ ਅਥਵਾ ਨਾਮ ਹੀ ਇੱਕੋ ਇੱਕ ਸੱਚਾ ਅਟਲ ਸਰਬੱਗ ਆਤਮ ਪ੍ਰਕਾਸ਼ ਹੈ, ਜਿਸ ਦੇ ਤੇਜ ਨਾਲ ਹੀ ਭਰਮ ਦਾ ਅੰਧ ਗੁਬਾਰ ਮਿਟ ਸਕਦਾ ਹੈ ਅਤੇ ਆਤਮਕ ਤੱਤ ਗਿਆਨ ਦੀ ਅਨੁਭਵੀ ਸੋਝੀ ਹੋ ਸਕਦੀ ਹੈ। ਜਿਸ ਤਰ੍ਹਾਂ ਸੂਰਜ ਚੜ੍ਹਨ ਨਾਲ ਕਾਲੀ ਬੋਲੀ ਰਾਤ ਅਤੇ ਉਸ ਤੋਂ ਉਪਜਿਆ ਹਨੇਰਾ ਆਪੇ ਛਾਈਵਾਂ ਹੀ ਹੋ ਜਾਂਦਾ ਹੈ, ਕੱਢਣਾ ਜਾਂ ਢੋਣਾ ਨਹੀਂ ਪੈਂਦਾ, ਇਸੇ ਤਰ੍ਹਾਂ ਹਿਰਦੇ ਵਿੱਚ ਨਾਮ ਦਾ ਸੂਰਜ ਉਦੇ ਹੋਣ ਨਾਲ ਇਹ ਤ੍ਰੈਗੁਣੀ ਮਾਇਕੀ ਮੰਡਲ ਅਤੇ ਉਸ ਤੋਂ ਉਪਜਿਆ ਅਗਿਆਨਤਾ ਰੂਪੀ ਭਰਮ ਦਾ ਹਨੇਰਾ ਆਪ ਮੁਹਾਰੇ ਅਲੋਪ ਹੋ ਜਾਂਦਾ ਹੈ ਅਤੇ ਸਭ ਪਾਸੇ ਚਾਰ ਚੁਫੇਰੇ ਓਤ ਪੋਤ ਨਾਮ ਦੇ ਪ੍ਰਕਾਸ਼ ਦੀ ਰੋਸ਼ਨੀ ਹੋ ਜਾਂਦੀ ਹੈ। ਇਸ ਆਤਮਕ ਰੋਸ਼ਨੀ ਦੇ ਚਾਨਣ ਅਥਵਾ ਅਨੁਭਵੀ ਪ੍ਰਕਾਸ਼ ਨਾਲ ਤੱਤ ਗਿਆਨ ਪ੍ਰਾਪਤ ਹੋ ਜਾਂਦਾ ਹੈ ਅਤੇ ਹਰ ਤਰ੍ਹਾਂ ਦੇ ਮਾਨਸਿਕ ਭਰਮ ਭੁਲੇਖੇ ਸਹਿਜ ਸੁਭਾਏ ਮਿਟ ਜਾਂਦੇ ਹਨ। ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜਹਿ ਗਿਆਨ ਪ੍ਰਗਾਸ਼ ਅਗਿਆਨ ਮਿਟੰਤ। ਇਸ ਗੱਲ ਨੂੰ ਸਪਸ਼ਟ ਤੌਰ 'ਤੇ ਸਮਝਣ ਲਈ ਅੰਨਿਆਂ ਦੀ ਹਾਥੀ ਬਾਬਤ ਸੋਝੀ ਵਾਲੀ ਮਿਸਾਲ ਠੀਕ ਟੁੱਕਦੀ ਹੈ। ਜਮਾਂਦਰੂ ਅੰਨਿਆਂ ਦਾ ਹਾਥੀ ਅਥਵਾ ਹਰ ਇੱਕ ਚੀਜ਼ ਦੀ ਬਾਬਤ ਖਿਆਲ ਸੋਝੀ ਜਾਣਕਾਰੀ ਵਿਚਾਰ ਗਿਆਨ ਨਿਸ਼ਚਾ ਉਹਨਾਂ ਦੇ ਸੁਣੇ ਸੁਣਾਏ ਸਮਝੇ ਸਮਝਾਏ ਛੋਹ ਦੀ ਸੋਝੀ ਜਾਂ ਟੋਹ ਦੀ ਜਾਣਕਾਰੀ ਦੁਆਰਾ ਪ੍ਰਾਪਤ ਕੀਤੀ ਦਿਮਾਗੀ ਕਲਪਨਾ ਉੱਤੇ ਆਧਾਰਿਤ ਹੁੰਦਾ ਹੈ। ਜਿਹੜੇ ਜਮਾਂਦਰੂ ਰਹਿੰਦੇ ਹਨ, ਕਿਸੇ ਸ਼ੈ ਦੀ ਬਾਬਤ ਉਹਨਾਂ ਦੀ ਜਾਣਕਾਰੀ ਜਾਂ ਜਿਸ ਕਿਸੇ ਨੇ ਕੁਝ ਸੁਣਾ ਦਿੱਤਾ ਉਸ ਬਾਰੇ ਕਲਪਨਾ ਬਣਾ ਲਈ, ਜਾਂ ਆਪ ਟੋਹ ਟਾ ਕੇ ਜੋ ਇੱਕ ਚੀਜ਼ ਸਮਝ ਵਿੱਚ ਆਈ ਉਸ ਤਰ੍ਹਾਂ ਇੱਕ ਕਲਪਨਾ ਬਣਾ ਲਈ, ਪਰ ਐਸਾ ਅੱਡੋ ਅੱਡਰਾ ਮਨੋਕਲਪਿਤ ਗਿਆਨ ਜਾਂ ਨਿਸ਼ਚਾ ਓਪਰਾ ਅਧੂਰਾ ਗਲਤ ਮੁਤਜ਼ਾਦ ਅਤੇ ਉਲਟ ਹੋਣਾ ਸੁਭਾਵਕ ਅਤੇ ਲਾਜ਼ਮੀ ਹੈ। ਇਸੇ ਨੂੰ ਹੀ ਭਰਮ ਅਥਵਾ ਵਹਿਮ ਆਖਿਆ ਜਾਂਦਾ ਹੈ। ਬਜਰ ਕਪਾਟ ਕਾਇਆ ਗੜ ਪੀਤਰ, ਕੂੜ ਕੁਸਤ ਅਭਿਮਾਨੀ, ਭਰਮ ਭੂਲੇ ਨਦਰ ਨਾ ਆਵਨੀ, ਮਨਮੁਖ ਅੰਧ ਅਗਿਆਨੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਸੋ ਪਰਮਾਤਮਾ ਨੇ ਆਪਣੀ ਮੌਜ ਵਿੱਚ ਕਵਾਓ ਦੁਆਰਾ ਇਹ ਸਰਗੁਣ ਸਰੂਪ ਮਾਇਕੀ ਮੰਡਲ ਰਚਿਆ ਅਤੇ ਇਸ ਵਿੱਚ ਆਪਣੀ ਜੋਤ ਰੱਖ ਕੇ ਅਣਗਿਣਤ ਜੀਵ ਸਾਜੇ। ਇਹਨਾਂ ਜੀਵਾਂ ਦੇ ਮਨ ਉੱਤੇ ਹੋਮੇ ਦਾ ਗਿਲਾਫ ਜਾਂ ਪਰਦਾ ਚੜ੍ਹਿਆ ਹੋਣ ਕਰਕੇ ਇਹਨਾਂ ਨੂੰ ਆਪੋ ਆਪਣੀ ਅਡਰੀ ਹਸਤੀ ਮਹਿਸੂਸ ਹੁੰਦੀ ਹੈ। ਹੋਮੇ ਵਿੱਚ ਸਭ ਜਗ ਬੌਰਾਨਾ, ਦੂਜੇ ਭਾਏ ਭਰਮ ਪੁਲਾਨਾ, ਤ੍ਰੈ ਗੁਣ ਮਾਇਆ ਭਰਮ ਪੁਲਾਇਆ, ਹੋਮੇ ਬੰਧਨ ਕਮਾਏ। ਹੋਮੇ ਮੇਰਾ ਭਰਮੈ ਸੰਸਾਰ, ਦੂਜੇ ਭਰਮ ਭੁਲਾਇਆ, ਹੋਮੇ ਦੁੱਖ ਪਾਏ। ਇਸ ਗੱਲ ਨੂੰ ਸਪਸ਼ਟ ਕਰਨ ਲਈ ਬਿਜਲੀ ਦੇ ਬਲਬਾਂ ਦੀ ਮਿਸਾਲ ਠੀਕ ਢੁੱਕਦੀ ਹੈ। ਇਹਨਾਂ ਬਲਬਾਂ ਵਿੱਚੋਂ ਇੱਕੋ ਬਿਜਲੀ ਦਾ ਕਰੰਟ ਚੱਲ ਰਿਹਾ ਹੁੰਦਾ ਹੈ, ਪਰ ਬਲਬ ਅਨੇਕਾਂ ਰੰਗਾਂ, ਸ਼ਕਲਾਂ ਅਤੇ ਆਕਾਰਾਂ ਦੇ ਆਉਂਦੇ ਹਨ, ਜਿਸ ਰਾਹੀਂ ਅਨੇਕਾਂ ਰੰਗਾਂ ਦੀ ਰੋਸ਼ਨੀ ਜਿਹਾ ਕਿ ਲਾਲ, ਪੀਲੀ, ਹਰੀ, ਨੀਲੀ ਆਦਿ ਪ੍ਰਕਾਸ਼ਿਤ ਹੁੰਦੀ ਹੈ। ਹੁਣ ਜੇਕਰ ਬਲਬ ਇਹ ਸਮਝੇ ਕਿ ਇਹ ਰੰਗੀਨ ਰੋਸ਼ਨੀ ਮੇਰੀ ਆਪਣੀ ਹੈ ਤਾਂ ਉਸ ਦਾ ਇਹ ਦਾਅਵਾ ਇਹ ਭੁੱਲ ਹੈ, ਭੁਲੇਖਾ ਹੈ, ਭਰਮ ਹੈ, ਫੋਕਾ ਹੈ, ਝੂਠ ਹੈ, ਅਤੇ ਆਪਣੇ ਮੂਲ ਸੋਮੇ ਕਰੰਟ ਜਾਂ ਜੀਵਨ ਰੋਣ ਨੂੰ ਭੁੱਲਣਾ ਹੈ, ਉਸ ਤੋਂ ਬੇਮੁੱਖ ਹੋਣਾ ਹੈ, ਅਸ਼ਰਧਕ ਹੋਣਾ ਹੈ, ਇਨਕਾਰ ਕਰਨਾ ਹੈ। ਜਿੱਥੋਂ ਜੇ ਪਿੱਛੋਂ ਕਰੰਟ ਹੀ ਨਾ ਆਵੇ ਤਾਂ ਬਲਬ ਦੀ ਕੀ ਹਸਤੀ। ਐਨ ਇਸੇ ਤਰ੍ਹਾਂ ਸਾਰਿਆਂ ਜੀਵਾਂ ਵਿੱਚ ਇੱਕੋ ਰੱਬੀ ਜੋਤ ਕੰਮ ਕਰਦੀ ਹੈ, ਜਿਸ ਦੁਆਰਾ ਜੀਵ ਦੀ ਹੋਂਦ ਅਤੇ ਪ੍ਰਕਿਰਤੀ ਚੱਲ ਰਹੀ ਹੈ। ਪਰ ਜੀਵ ਆਪਣੀ ਹੋਮੇ ਕਾਰਨ ਮੂਲ ਰੱਬੀ ਜੋਤ ਨੂੰ ਭੁੱਲ ਗਿਆ ਹੈ ਅਤੇ ਆਪਣੀ ਅਡਰੀ ਝੂਠੀ ਹੋਣ ਨੂੰ ਹੀ ਅਸਲੀ ਹਾਲਤ ਸਮਝੀ ਬੈਠਾ ਹੈ। ਧਿਆਨ ਦੇਣਾ ਜੀ, ਇੱਕ ਜ਼ਿੰਦੇ ਇਨਸਾਨ ਅਤੇ ਮੁਰਦੇ ਵਿੱਚ ਫਰਕ ਕੀ ਹੈ? ਉਹੀਓ ਹੱਥ ਪੈਰ, ਉਹੀਓ ਕੰਨ, ਉਹੀਓ ਨੱਕ, ਅੱਖਾਂ, ਪਰ ਜਦੋਂ ਜੋਤ ਨਿਕਲ ਜਾਂਦੀ ਹੈ ਉਹ ਕੰਮ ਨਹੀਂ ਕਰ ਸਕਦੇ, ਉਹੀਓ ਹੱਥ ਪੈਰ। ਇਸ ਦਾ ਮਤਲਬ ਇਹ ਹੈ ਕਿ ਸਾਡੀ ਸਾਰੀ ਪ੍ਰਕਿਰਤੀ 'ਤੇ ਇਹ ਜੋਤ ਦੇ ਆਸਰੇ ਚੱਲ ਰਹੀ ਹੈ, ਪਰ ਜੀਵ ਆਪਣੀ ਹੋਮੇ ਕਾਰਨ ਮੂਲ ਰੱਬੀ ਜੋਤ ਨੂੰ ਭੁੱਲ ਗਿਆ ਹੈ ਅਤੇ ਆਪਣੀ ਅਡਰੀ ਝੂਠੀ ਹੋਣ ਨੂੰ ਹੀ ਅਸਲੀ ਹਸਤੀ ਸਮਝੀ ਬੈਠਾ ਹੈ, ਜਿਸ ਕਾਰਨ ਆਪਣੀ ਕੂੜੀ ਹੋਮੇ ਦੇ ਭਰਮ ਦੇ ਤੁਰੇ ਉਦਾਲੇ ਸਾਰੀ ਉਮਰ ਘੁੰਮਦਾ, ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਤ੍ਰੈ ਗੁਣ ਵਰਤੈ ਸਗਲ ਸੰਸਾਰਾ, ਹੋਮੈ ਵਿੱਚ ਪਤ ਖੋਈ, ਛਨਿੱਛਰ ਵਾਰ ਸੌਣ ਸਾਸਤ ਵਿਚਾਰ, ਹੋਮੈ ਮੇਰਾ ਭਰਮੈ ਸੰਸਾਰ, ਮਨਮੁਖ ਅੰਧਾ ਦੂਜੇ ਭਾਏ, ਜਮਦਰਬਾ ਦਾ ਚੋਟਾ ਖਾਏ। ਅਸਲ ਵਿੱਚ ਜਦ ਅਕਾਲ ਪੁਰਖ ਦੇ ਕਵਾਓ ਦੁਆਰਾ ਇਸ ਮਾਇਆ ਦੀ ਰਚਨਾ ਹੋਈ ਤਾਂ ਹੋਮੈ ਦੂਜਾ ਭਾਉ, ਮੈਂ ਮੇਰੀ ਅਤੇ ਆਪਣੇ ਪਰਾਏ ਦੀ ਭਾਵਨਾ ਤੋਂ ਹੀ ਇਹ ਭਰਮ ਉਤਪੰਨ ਹੋਇਆ, ਅਤੇ ਇਉਂ ਇਹ ਭਰਮ ਭੁਲੇਖਾ ਕਾਇਨਾਤ ਦੇ ਆਰੰਭ ਤੋਂ ਹੀ ਪ੍ਰਚਲਿਤ ਹੈ। ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹੋਮੈ ਪਾਈ। ਹੋਮੈ ਸਭ ਸਰੀਰ ਹੈ, ਹੋਮੈ ਉਪਤ ਹੋਏ, ਹੋਮੈ ਵੱਡਾ ਗੁਬਾਰ ਹੈ, ਹੋਮੈ ਵਿੱਚ ਬੁੱਝ ਨਾ ਸਕੇ ਕੋਏ। ਜਗ ਹੋਮੈ ਮੈਲ ਦੁੱਖ ਪਾਇਆ, ਮੱਲਾਗੀ ਦੂਜੇ ਪਾਏ। ਇਸ ਲਈ ਇਹ ਭਰਮ ਭੁਲੇਖਾ ਅਨੇਕਾਂ ਜਨਮਾਂ ਤੋਂ ਸਾਡੇ ਮਨਾਂ ਵਿੱਚ, ਸਾਡੇ ਹਿਰਦਿਆਂ ਵਿੱਚ, ਸਾਡੇ ਦਿਮਾਗ ਵਿੱਚ, ਸਾਡੇ ਅੰਤਸ਼ਕਰਨ ਵਿੱਚ ਧਸ ਵਸ ਰਸ ਸਮਾ ਕੇ ਚਿੰਬੜਿਆ ਹੋਇਆ ਹੈ ਅਤੇ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਅਤੇ ਆਧਾਰ ਬਣ ਚੁੱਕਿਆ ਹੈ। ਹੁਣ ਤੋਂ ਨਹੀਂ, ਕਈ ਜਨਮਾਂ ਤੋਂ ਇਹ ਭਰਮ ਭੁਲੇਖਾ ਸਾਡੇ ਨਾਲ ਚਿੰਬੜਿਆ ਆ ਰਿਹਾ ਹੈ। ਇਸ ਤਰ੍ਹਾਂ ਇਹ ਭਰਮ ਸਾਡੇ ਜੀਵਨ ਦੇ ਹਰ ਪੱਖ ਅਥਵਾ ਸਾਡੇ ਖਿਆਲਾਂ ਵਿੱਚ ਪ੍ਰਵਿਰਤ ਹੈ। ਸਾਡੀ ਸੋਚੀ ਸੋਚਣੀ, ਸਾਡੀ ਕਲਪਨਾ, ਸਾਡੀ ਸੋਝੀ, ਸਾਡੀ ਜਾਣਕਾਰੀ, ਸਾਡੀ ਸਿਆਣਪਾਂ ਆਦਿ ਵਿੱਚ ਵੀ ਇਹ ਹੋਮੇ ਇਹ ਭਰਮ ਪ੍ਰਵਿਰਤ ਹੈ। ਸਾਡੀ ਵਿੱਦਿਆ ਵਿੱਚ, ਸਾਡੇ ਗਿਆਨ ਵਿੱਚ, ਸਾਡੇ ਵਿਗਿਆਨ ਵਿੱਚ, ਸਾਡੀ ਫਿਲਾਸਫੀ ਵਿੱਚ, ਸਾਡੇ ਵਲਵਲਿਆਂ ਵਿੱਚ, ਸਾਡੇ ਨਿਸ਼ਚਿਆਂ ਵਿੱਚ, ਸਾਡੇ ਕਰਮਾਂ ਵਿੱਚ ਅਤੇ ਸਾਡੇ ਧਰਮ ਵਿੱਚ ਵੀ ਇਹ ਭਰਮ ਪ੍ਰਵਿਰਤ ਹੈ, ਅਤੇ ਸਾਡੇ ਜੀਵਨ ਵਿੱਚ ਇਸੇ ਮੁੱਢਲੇ ਦ੍ਰਿੜ ਭਰਮ ਦਾ ਹੀ ਬੋਲਬਾਲਾ ਅਤੇ ਵਰਤਾਰਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਅਸੀਂ ਜਿਨ੍ਹਾਂ ਭਰਮ ਭੁਲੇਖਿਆਂ ਵਿੱਚ ਪ੍ਰਵਿਰਤ ਹਾਂ, ਉਹਨਾਂ ਭਰਮ ਭੁਲੇਖਿਆਂ ਤੋਂ ਬਿਲਕੁਲ ਅਗਿਆਤ, ਅਣਜਾਣ, ਅਗਿਆਨੀ, ਅਵੇਸਲੇ, ਬੇਪਰਵਾਹ ਜਾਂ ਮਚਲੇ ਹੋਏ ਹਾਂ। ਇੱਥੋਂ ਤਾਂ ਹੀ ਕਿ ਅਸੀਂ ਆਪਣੀ ਇਸ ਭਰਮਈ ਅਵਸਥਾ ਨੂੰ ਮੰਨਣ ਲਈ ਵੀ ਤਿਆਰ ਨਹੀਂ। ਬਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸਤ ਅਭਿਮਾਨੀ ਭਰਮ ਪੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ। ਗੁਰਬਾਣੀ ਵਿੱਚ ਸਾਡੀ ਇਸ ਭਰਮਈ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ। ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਭਰਮੇ ਆਵੇ ਭਰਮੇ ਜਾਏ ਇਹ ਜਗ ਜਨਮਿਆ ਦੂਜੇ ਪਾਏ। ਉਹ ਜੋ ਭਰਮ ਭੁਲਾਵਾ ਕਈਅਤ ਤਿਨ ਮੈਂ ਉਰਜਿਓ ਸਗਲ ਸੰਸਾਰਾ। ਸਗਲ ਜਨਮ ਭਰਮ ਹੀ ਭਰਮ ਖੋਇਓ ਨੈ ਅਸਥਿਰ ਮਤ ਪਾਈ। ਇਸ ਨੂੰ ਸਮਝਣ ਲਈ ਇੱਕ ਉਦਾਹਰਣ ਕਿ ਕਿਤਨਾ ਜ਼ਬਰਦਸਤ ਭਰਮ ਹੈ ਕਿ ਅਸੀਂ ਮੰਨਣ ਨੂੰ ਤਿਆਰ ਨਹੀਂ। ਸਾਡੇ ਸਾਹਮਣੇ ਸਾਰੀਆਂ ਦ੍ਰਿਸ਼ਟਮਾਨ ਚੀਜ਼ਾਂ ਬਦਲਦੀਆਂ ਅਤੇ ਨਾਸ ਹੁੰਦੀਆਂ ਰਹਿੰਦੀਆਂ ਹਨ। ਜੋ ਦੀਸੈ ਸੋ ਸਗਲ ਬਿਨਾਸੈ ਜਿਉਂ ਬਹਾਦਰ ਕੀ ਛਾਈ। ਇਹ ਸਮੁੱਚਾ ਸੰਸਾਰ ਵੀ ਕਈ ਵਾਰੀ ਬਣਿਆ ਅਤੇ ਨਾਸ ਹੋਇਆ ਹੈ। ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ। ਇਸ ਲਈ ਗੁਰਬਾਣੀ ਵਿੱਚ ਇਸ ਸੰਸਾਰ ਨੂੰ ਚਲਾਇਮਾਨ ਨਾਸ਼ਵੰਤ ਝੂਠਾ ਕੂੜਾ ਬਿਰਖ ਕੀ ਛਾਇਆ ਸਹਿਸਾ ਰੂਪ ਧੂੰਏ ਕਾ ਪਹਾੜ ਅਤੇ ਭਰਮਗੜ ਆਦਿ ਕਹਿ ਕੇ ਬਿਆਨਿਆ ਗਿਆ ਹੈ। ਸਹਿਸਾ ਇਹ ਸੰਸਾਰ ਹੈ ਮਰਜੰਮੇ ਆਇਆ ਜਾਇਆ। ਇਹ ਸੰਸਾਰ ਸਭ ਆਵਣ ਜਾਣਾ ਮਨਮੂਰਖ ਚੇਤ ਅਜਾਣਾ। ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸਿਉਂ ਰੁਚ ਉਪਜਾਈ। ਇਹ ਜਗ ਧੂੰਏ ਕਾ ਪਹਾੜ ਤੈਂ ਸਾਚਾ ਮਾਨਿਆ ਕਹਿ ਵਿਚਾਰ। ਪਰ ਤੁਰਕੀ ਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਵਿਚਾਰ ਕੇ ਵਿਆਖਿਆ ਕਰਕੇ ਵੀ ਸਾਡਾ ਮਨ ਝੂਠੇ ਸੰਸਾਰ ਨੂੰ ਸੱਚ ਕਰਕੇ ਮੰਨੀ ਬੈਠਾ ਹੈ। ਧਿਆਨ ਦੇਣਾ ਜੀ, ਸਾਡੇ ਤਜਰਬੇ ਵਿੱਚ ਇਹ ਗੱਲ ਆਉਂਦੀ ਹੈ ਕਿ ਜਿਹੜੇ ਬਜ਼ੁਰਗ ਆਏ ਮਰ ਗਏ ਚਲੇ ਗਏ। ਸਾਰਾ ਸੰਸਾਰ ਦੀ ਹਰ ਇੱਕ ਚੀਜ਼ ਦ੍ਰਿਸ਼ਟਮਾਨ ਚੀਜ਼ ਨਾਸ਼ਵੰਤ ਹੈ। ਗੁਰਬਾਣੀ ਵੀ ਵਾਰ ਵਾਰ ਕਹਿੰਦੀ ਹੈ ਸੰਸਾਰ ਝੂਠਾ ਹੈ, ਪਰ ਅਸੀਂ ਰੋਜ਼ ਸੁਣਦੇ ਹਾਂ ਸਮਝਦੇ ਹਾਂ ਵਿਆਖਿਆ ਕਰਦੇ ਵੀ ਹਾਂ, ਪਰ ਫਿਰ ਵੀ ਇਸ ਸੰਸਾਰ ਨੂੰ ਸੱਚ ਸਮਝੀ ਬੈਠੇ ਹਾਂ। ਕਿਤਨਾ ਵੱਡਾ ਭਰਮ! ਅਸੀਂ ਆਪਣੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਵਾਲੇ ਭਰਮ ਭੁਲਾਵੇ ਦੇ ਅਸਰ ਹੇਠ ਝੂਠੀ ਦੁਨੀਆ ਲੱਗ ਨਾ ਆਪ ਵੰਜਾਈਆ ਵਾਲੀ ਤਾੜਨਾ ਤੋਂ ਬੇਪਰਵਾਹ ਹੋ ਕੇ ਇਸ ਝੂਠੀ ਦੁਨੀਆ ਨੂੰ ਸੱਚ ਕਰਕੇ ਮੰਨਿਆ ਹੋਇਆ ਹੈ ਅਤੇ ਇਸੇ ਵਿੱਚ ਹੀ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂਹ। ਮਨਮੁਖ ਦੁਖੀਏ ਸਦਾ ਭਰਮ ਭੁਲੇ ਤਿਨੀ ਬਿਰਥਾ ਜਨਮ ਗਵਾਇਆ। ਕਿਵੇਂ ਹੈ ਸਾਡੀ ਹਾਲਤ? ਜਿਵੇਂ ਰੇਸ਼ਮ ਦਾ ਕੀੜਾ। ਰੇਸ਼ਮ ਦਾ ਕੀੜਾ ਆਪਣੇ ਵਿੱਚੋਂ ਨਿਕਲੀ ਤਾਰ ਨਾਲ ਪਹਿਲਾਂ ਆਪਣੇ ਉਦਾਲੇ ਇੱਕ ਕੋਨ ਇੱਕ ਖੋਲ ਬਣਾ ਲੈਂਦਾ ਹੈ। ਫਿਰ ਉਸੇ ਬੰਦ ਖੋਲ ਦੇ ਅੰਦਰ ਹੀ ਆਪਣੇ ਵਿੱਚੋਂ ਨਿਕਲੀ ਤਾਰ ਦਾ ਜਾਲ ਬਣਾਉਂਦਾ ਰਹਿੰਦਾ ਹੈ ਅਤੇ ਉਸੇ ਵਿੱਚ ਮਰ ਜਾਂਦਾ ਹੈ। ਇਸੇ ਤਰ੍ਹਾਂ ਜੀਵ ਆਪਣੇ ਉਦਾਲੇ ਹੋਮੇ ਦਾ ਖੋਲ ਬਣਾ ਕੇ ਆਪਣੇ ਕਰਮਾਂ ਦੇ ਫੰਦਿਆਂ ਵਿੱਚ ਫਸ ਜਾਂਦਾ ਹੈ ਅਤੇ ਕਰਮਬੱਧ ਹੋ ਕੇ ਪਲਚ ਪਲਚ ਕੇ ਮਰ ਜਾਂਦਾ ਹੈ। ਪਹਿਲਾ ਜੀਵ ਆਪਣੇ ਉਦਾਲੇ ਰੇਸ਼ਮ ਦੇ ਕੀੜੇ ਵਾਂਗ ਹੋਮੇ ਦਾ ਖੋਲ ਬਣਾ ਲੈਂਦਾ ਹੈ, ਫਿਰ ਉਸ ਹੋਮੇ ਦੇ ਖੋਲ ਦੇ ਅੰਦਰ ਕਰਮ ਕਰਦਾ ਰਹਿੰਦਾ ਹੈ ਅਤੇ ਕਰਮਾਂ ਆਪਣੇ ਕਰਮਾਂ ਦੇ ਨਤੀਜੇ ਭੋਗਦਾ, ਇਸ ਤਰ੍ਹਾਂ ਕਰਮਬੱਧ ਹੋ ਕੇ ਮਰ ਜਾਂਦਾ ਹੈ। ਜੋ ਜੋ ਕਰਮ ਕੀਓ ਲਾਲਚ ਲੱਗ ਤੈਂ ਤੈਂ ਆਪ ਬੰਦਾਇਓ। ਸੋ ਆਮ ਭੋਲੀ ਪਾਲੀ ਜਨਤਾ ਨੇ ਤਾਂ ਇਸ ਮਾਇਕੀ ਭਰਮ ਵਿੱਚ ਗਲਤਾਨ ਹੋਣਾ ਹੀ ਹੈ, ਪਰ ਅਸੀਂ ਪੜ੍ਹੇ ਲਿਖੇ ਸਿਆਣੇ ਵਿਦਵਾਨ ਅਤੇ ਵਿਗਿਆਨੀ ਵੀ ਇਸ ਸੂਖਮ ਦਿਮਾਗੀ ਭਰਮ ਦੇ ਅੰਧਕਾਰ ਵਿੱਚ ਹੀ ਗੋਤੇ ਖਾ ਰਹੇ ਹਾਂ। ਇਸ ਭਰਮਗੜ ਦੇ ਹਨੇਰ ਖਾਤੇ ਵਿੱਚ ਹੀ ਅਸੀਂ ਜੰਮਦੇ ਜਿਉਂਦੇ ਥੀਂਦੇ ਕਰਮ ਕਰਦੇ ਪਲਚਦੇ ਦੁੱਖ ਭੋਗਦੇ ਮਰਦੇ ਨਰਕ ਭੋਗਦੇ ਫਿਰ ਜੰਮਦੇ ਹੋਏ ਜੁਗਾ ਜੁਗਾਂਤਰਾਂ ਤੋਂ ਕਈ ਜਨਮ ਭੋਗ ਚੁੱਕੇ ਹਾਂ। ਇੱਕ ਮਸ਼ੀਨ ਦੀ ਤਰ੍ਹਾਂ ਉਹੀ ਉਹ ਭਰਮ ਦੇ ਵਿੱਚ ਕੰਮ ਕਰਦੇ ਪਲਚਦੇ ਦੁੱਖ ਭੋਗਦੇ ਮਰਦੇ ਨਰਕ ਭੋਗਦੇ ਅਤੇ ਫਿਰ ਜੰਮ ਪੈਂਦੇ। ਭਰਮੈ ਜੋਨ ਅਸੰਖ ਮਰਜਨ ਮੈਂ ਆਵਈ। ਪਰ ਬਾਵਜੂਦ ਇਤਨੇ ਧਰਮਾਂ ਮਜ਼ਹਬਾਂ ਇਤਨੇ ਗਿਆਨ ਪ੍ਰਚਾਰ ਫਿਲਾਸਫੀਆਂ ਇਤਨੇ ਕਰਮ ਕਿਰਿਆ ਯੋਗ ਅਭਿਆਸ ਦੇ ਸਾਨੂੰ ਅਜੇ ਤਾਈਂ ਇਸ ਮਾਨਸਿਕ ਭਰਮ ਭੁਲਾਵੇ ਦੀ ਸੋਝੀ ਪਹਿਚਾਣ ਗਿਆਨ ਅਤੇ ਨਿਸ਼ਚਾ ਹੀ ਨਹੀਂ ਆਇਆ। ਸਗਲ ਜਨਮ ਭਰਮ ਹੀ ਭਰਮ ਖੋਇਓ ਨੈ ਅਸਥਿਰ ਮਤ ਪਾਈ। ਕਰਮ ਧਰਮ ਪੈ ਭਰਮ ਵਿੱਚ ਬਹੁ ਜਨਮਣ ਮਰਨਾ। ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਵਿੱਚ ਇਸ ਭਰਮ ਦੀ ਬਾਬਤ ਇਤਨੀ ਵਿਆਖਿਆ ਅਤੇ ਤਾੜਨਾ ਦੇ ਬਾਵਜੂਦ ਸਾਨੂੰ ਇਸ ਗੱਲ ਦਾ ਨਿਸ਼ਚਾ ਹੀ ਨਹੀਂ ਆਇਆ ਕਿ ਅਸੀਂ ਵੀ ਉਸੇ ਹਉਮੈ ਦੇ ਭਰਮ ਭੁਲਾਵੇ ਦੇ ਅੰਧਕਾਰ ਵਿੱਚ ਹੀ ਫਸ ਕੇ ਦੁਖੀ ਜੀਵਨ ਬਿਤਾ ਰਹੇ ਹਾਂ। ਇਸ ਦਾ ਕਾਰਨ ਇਹ ਹੈ ਕਿ ਭਾਵੇਂ ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ ਅਤੇ ਗੁਰੂ ਮੰਨਦੇ ਹਾਂ, ਪਰ ਅਸਲ ਵਿੱਚ ਗੁਰਬਾਣੀ ਵਿੱਚ ਦਰਸਾਏ ਆਤਮਕ ਤਤ ਗਿਆਨ ਅਥਵਾ ਆਤਮਕ ਪ੍ਰਕਾਸ਼ ਉੱਤੇ ਸਾਨੂੰ ਨਿਸ਼ਚਾ ਹੀ ਨਹੀਂ ਆਇਆ, ਜਾਂ ਉਹ ਪਰਾ ਜਿਹਾ ਦਿਮਾਗੀ ਵਿਸ਼ਵਾਸ ਹੁੰਦਾ ਹੈ ਜੋ ਮਾਇਆ ਦੇ ਥੋੜ੍ਹੇ ਜਿਹੇ ਲਿਸ਼ਕਾਰੇ ਨਾਲ ਹੀ ਉੱਡ ਪੁੱਟ ਜਾਂਦਾ ਹੈ। ਪਿੱਛੇ ਪੜ੍ਹਿਆ ਕਿ ਭਰਮ ਨੂੰ ਦੂਰ ਕਰਨ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਆਤਮਕ ਪ੍ਰਕਾਸ਼। ਜਿਵੇਂ ਸੂਰਜ ਦੇ ਚਾਨਣ ਵਿੱਚ ਹਨੇਰਾ ਹੋ ਹੀ ਨਹੀਂ ਸਕਦਾ, ਨਾਮ ਦੇ ਆਤਮਕ ਪ੍ਰਕਾਸ਼ ਵਿੱਚ ਭਰਮ ਹੋ ਹੀ ਨਹੀਂ ਸਕਦਾ। ਪਰ ਬਾਵਜੂਦ ਇਤਨੇ ਕਰਮ ਧਰਮ ਦੇ ਅਸੀਂ ਫਿਰ ਵੀ ਭਰਮਾਂ ਵਿੱਚ ਪ੍ਰਵਿਰਤ ਹਾਂ। ਇਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰ ਗੁਰਬਾਣੀ ਵਿੱਚ ਜਿਸ ਤੱਤ ਜਿਸ ਆਤਮ ਪ੍ਰਕਾਸ਼ ਦੀ ਗੱਲ ਕੀਤੀ ਗਈ ਹੈ, ਨਾ ਸਾਨੂੰ ਉਸ ਉੱਤੇ ਨਿਸ਼ਚਾ ਹੈ ਨਾ ਵਿਸ਼ਵਾਸ ਹੈ। ਉਦਮ ਤਾਂ ਇੱਕ ਪਾਸੇ ਰਹੇ, ਅਸਲ ਵਿੱਚ ਆਤਮਕ ਪ੍ਰਕਾਸ਼ ਰੂਪੀ ਮੰਡਲ ਤੋਂ ਅਸੀਂ ਬਿਲਕੁਲ ਅਣਜਾਣ ਅਤੇ ਬੇਖਬਰ ਹਾਂ। ਪਤਾ ਹੀ ਨਹੀਂ ਕਿ ਕੋਈ ਆਤਮ ਮੰਡਲ ਹੈ, ਕੋਈ ਆਤਮ ਪ੍ਰਕਾਸ਼ ਹੈ, ਕੋਈ ਜਿਸ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ ਉਸ ਤੋਂ ਕੋਈ ਉਚੇਰਾ ਦੇਸ਼ ਹੈ, ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਹਾਂ, ਜਾਂ ਫਿਰ ਓਪਰੀ ਜਿਹੀ ਹਾਮੀ ਭਰ ਛੱਡਦੇ ਹਾਂ। ਅਸੀਂ ਰੇਸ਼ਮ ਦੇ ਕੀੜੇ ਵਾਂਗ ਆਪਣੀ ਹੋਮੇ ਦੇ ਅੰਧ ਗੁਬਾਰ ਅਥਵਾ ਭਰਮਗੜ ਵਿੱਚ ਇਤਨੀ ਬੁਰੀ ਤਰ੍ਹਾਂ ਕੈਦ ਹਾਂ ਕਿ ਕਿਸੇ ਆਤਮਕ ਪ੍ਰਕਾਸ਼ ਦੀ ਹੋਂਦ ਦਾ ਖਿਆਲ ਜਾਂ ਵਿਸ਼ਵਾਸ ਹੀ ਨਹੀਂ ਆਉਂਦਾ। ਇਸ ਲਈ ਧਰਮ ਅਥਵਾ ਪਰਮਾਰਥ ਦੀ ਬਾਬਤ ਵੀ ਅਸੀਂ ਠਾਠਾ ਬਾਗਾ ਕਰ ਛੱਡਦੇ ਹਾਂ। ਧਿਆਨ ਦੇਣਾ ਜੀ, ਫਿਰ ਦੁਹਰਾ ਦੇਈਏ ਕਿ ਅਸੀਂ ਰੇਸ਼ਮ ਦੇ ਕੀੜੇ ਵਾਂਗ ਆਪਣੇ ਹੋਮੇ ਦੇ ਅੰਧ ਗੁਬਾਰ ਅਥਵਾ ਭਰਮਗੜ ਵਿੱਚ ਇਤਨੀ ਬੁਰੀ ਤਰ੍ਹਾਂ ਕੈਦ ਹਾਂ ਕਿ ਕਿਸੇ ਆਤਮਕ ਪ੍ਰਕਾਸ਼ ਦੀ ਹੋਂਦ ਦਾ ਖਿਆਲ ਜਾਂ ਵਿਸ਼ਵਾਸ ਹੀ ਨਹੀਂ ਆਉਂਦਾ। ਇਸ ਲਈ ਧਰਮ ਅਥਵਾ ਪਰਮਾਰਥ ਦੀ ਬਾਬਤ ਅਸੀਂ ਠਾਠਾ ਬਾਗਾ ਕਰ ਛੱਡਦੇ ਹਾਂ ਅਤੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਕਿ ਅਸੀਂ ਧਰਮੀ ਹਾਂ। ਇਸੇ ਕਰਕੇ ਅਸੀਂ ਆਪਣੇ ਭਰਮ ਭੁਲਾਵੇ ਦੇ ਹਨੇਰ ਖਾਤੇ ਵਿੱਚ ਸੱਚ ਨੂੰ ਝੂਠ, ਝੂਠ ਨੂੰ ਸੱਚ, ਬਿਨਸਨ ਹਾਰ ਨੂੰ ਅਸਥਿਰ ਅਤੇ ਅਟਲ ਨੂੰ ਚਲਾਏਮਾਨ, ਪਰਾਏ ਨੂੰ ਆਪਣਾ ਅਤੇ ਆਪਣੇ ਨੂੰ ਪਰਾਇਆ, ਨੇੜੇ ਨੂੰ ਦੂਰ ਅਤੇ ਦੂਰ ਨੂੰ ਨੇੜੇ, ਹਨੇਰੇ ਨੂੰ ਚਾਨਣਾ ਅਤੇ ਚਾਨਣੇ ਨੂੰ ਹਨੇਰਾ, ਮੌਤ ਨੂੰ ਜੀਵਨ ਅਤੇ ਜੀਵਨ ਨੂੰ ਮੌਤ ਆਦਿ ਸਮਝ ਕੇ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੱਡਣਾ ਅਤੇ ਸਿਉਂ ਮਨ ਰਚਣਾ, ਕਹੋ ਗੁਸਾਈ ਮਿਲੀਐ ਕਿ ਜੋ ਬਿਵਰਜਤ ਤਿਸ ਸਿਉਨੇ ਹੈ, ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਮਨ ਮਨ ਲਗੈ ਨਾ ਰਾਤੀ, ਬਾਵੈ ਮਾਰਗ ਟੇਲਾ ਟੇਢਾ ਚੱਲਣਾ, ਸੀਧਾ ਛੋਟ ਅਪੁੱਠਾ ਬੁਨਣਾ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਕੀ ਕੋ ਆਪਣੋ ਕਹੇ ਪਰਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ, ਮੀਠੇ ਕੋ ਕੌੜਾ ਕਹੇ ਕੜਵੇ ਕੋ ਮੀਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ, ਚੇਰੀ ਕੇ ਸੇਵਾ ਕਰੇ ਠਾਕੁਰ ਨਹੀਂ ਦੀਸੈ, ਪੋਖਰ ਨੀਰ ਵਿਰੋਲੀ ਹੈ ਮਾਖਨ ਨਹੀਂ ਰੀਸੈ, ਐਸੇ ਕਾਹੇ ਭੂਲ ਪਰੇ ਕਰੇ ਕਰਾਵੇ ਮੁਕਰ ਪਾਵੇ, ਪੇਖਤ ਸੁਨਤ ਸਦਾ ਸੰਘ ਹਰੇ ਰਹਾਓ, ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਘੇਤ ਸਿਆਜਨ ਤਿਆਗ ਖਰੇ, ਹੋਮਨ ਕੌਰਾ ਅਨਹੋਮਨ ਮੀਠਾ, ਵਿਖਿਆ ਮੈਂ ਲਪਟਾਏ ਜਰੇ, ਅੰਧਕੂਪ ਮੈਂ ਪਰਿਓ ਪ੍ਰਾਣੀ ਭਰਮ ਗੁਬਾਰਮੋ ਬੰਦ ਪਰੇ, ਕਹੁ ਨਾਨਕ ਪ੍ਰਭੋਤ ਦਿਆਰਾ ਗੁਰ ਪੇਟੇ ਕਾਢੇ ਬਾਂਹ ਫੜੇ। ਇਹ ਭਰਮ ਸਿਰਫ ਇਨਸਾਨਾਂ ਤਾਈਂ ਸੀਮਤ ਨਹੀਂ ਬਲਕਿ ਸੁਰਨਰ ਮੁੰਜਨ ਅਤੇ ਦੇਵੀ ਦੇਵਤਿਆਂ ਨੂੰ ਵੀ ਅਚੇਤ ਹੀ ਚਿੰਬੜਿਆ ਹੋਇਆ ਹੈ। ਇਤਨਾ ਜ਼ਬਰਦਸਤ ਸਬਲ ਭਰਮਗੜ੍ਹ ਹੈ ਕਿ ਇਨਸਾਨਾਂ ਨੂੰ ਹੀ ਨਹੀਂ ਬਲਕਿ ਸੁਰਨਰ ਮੁੰਜਨ ਅਤੇ ਦੇਵੀ ਦੇਵਤਿਆਂ ਨੂੰ ਵੀ ਚਿੰਬੜਿਆ ਹੋਇਆ ਹੈ। ਪੁਰਾਤਨ ਸਮੇਂ ਅੰਦਰ ਦੇਵੀ ਦੇਵਤੇ ਦੀਆਂ ਗਾਥਾਵਾਂ ਤੋਂ ਸਿੱਧ ਹੁੰਦਾ ਹੈ ਕਿ ਉਹ ਵੀ ਤ੍ਰੈਗੁਣੀ ਮੈਂ ਮੇਰੀ ਅਥਵਾ ਈਰਖਾ ਦੁਆ ਅਤੇ ਦੂਜੇ ਭਾਵ ਦੇ ਭਰਮ ਭੁਲੇਖੇ ਤੋਂ ਬਚ ਨਹੀਂ ਸਕੇ, ਜਿਸ ਕਾਰਨ ਉਹ ਇੱਕ ਦੂਜੇ ਨਾਲ ਈਰਖਾ ਵੱਸ ਹੋ ਕੇ ਖੈਂਦੇ ਰਹਿੰਦੇ ਸਨ। ਭਰਮੈ ਸੁਰਨਰ ਦੇਵੀ ਦੇਵਾ, ਭਰਮੈ ਸਿੱਧ ਸਾਧਕ ਬ੍ਰਹਮੇਵਾ, ਬ੍ਰਹਮਾ ਬਿਸ਼ਨ ਮਹਾਂਦੇਵ ਤ੍ਰੈਗੁਣ ਭੁੱਲੈ, ਹੋਮੈ ਮੋਹ ਵਧਾਇਆ, ਪੰਡਵਤ ਪੜਪੜ ਮੋਨੀ ਭੁੱਲੈ, ਦੂਜੇ ਪਾਏ ਚਿਤਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤਤ ਨਾ ਪਾਇਆ। ਇਸੇ ਸੂਖਮ ਹੋਮੈ ਦੇ ਭਰਮ ਵਿੱਚ ਧਰਮ ਦੇ ਨਾਂ ਉੱਤੇ ਈਰਖਾ ਦੁਵੈਤ ਸਾੜਾ ਲਭ ਲੋਭ ਤਵਸਬ ਵਿਤਕਰੇ ਵਾਦ ਵਿਵਾਦ ਝਗੜੇ ਲੜਾਈਆਂ ਜ਼ੁਲਮ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਾਵਜੂਦ ਇਤਨੀ ਵਿਦਿਆ ਵਿਗਿਆਨ ਇਤਨੇ ਧਾਰਮਿਕ ਗਿਆਨ ਅਤੇ ਤੀਖਣ ਬੁੱਧੀ ਦੇ ਸਾਨੂੰ ਆਪਣੇ ਤ੍ਰੈਗੁਣੀ ਮਾਨਸਿਕ ਭਰਮ ਦਾ ਅਹਿਸਾਸ ਹੀ ਨਹੀਂ ਹੋ ਸਕਿਆ ਅਥਵਾ ਸੋਝ ਹੀ ਨਹੀਂ ਆਈ। ਯਾਦ ਰੱਖਣ ਵਾਲੀ ਗੱਲ ਤਾਂ ਇਹ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਦਾ ਭਰਮ ਭੂਤ ਪ੍ਰੇਤ ਵਾਂਗ ਕੋਈ ਅਦ੍ਰਿਸ਼ਟ ਵਜੂਦ ਵਾਲੀ ਹਸਤੀ ਨਹੀਂ। ਜਿਵੇਂ ਭੂਤ ਪ੍ਰੇਤ ਨੂੰ ਅਸੀਂ ਇੱਕ ਹਸਤੀ ਤਾਂ ਮੰਨਦੇ ਹਾਂ, ਭਾਵੇਂ ਅਦ੍ਰਿਸ਼ਟ ਹਸਤੀ ਮੰਨਦੇ ਹਾਂ ਜਿਹੜੀ ਦਿਖਾਈ ਨਹੀਂ ਦਿੰਦੀ, ਪਰ ਜਿਹੜਾ ਇਹ ਭਰਮ ਦਾ ਭੂਤ ਹੈ ਇਹ ਕੋਈ ਭੂਤ ਪ੍ਰੇਤ ਵਾਂਗ ਅਦ੍ਰਿਸ਼ਟ ਹਸਤੀ ਨਹੀਂ ਹੈ। ਇਹ ਤਾਂ ਅਗਿਆਨਤਾ ਦੇ ਅੰਧਕਾਰ ਨੂੰ ਹੀ ਭਰਮ ਕਿਹਾ ਗਿਆ ਹੈ ਜੋ ਸਾਡੇ ਜੀਵਨ ਦੇ ਹਰ ਪੱਖ ਵਿੱਚ ਆਪ ਮੁਹਾਰੇ ਪ੍ਰਗਟ ਹੁੰਦਾ ਰਹਿੰਦਾ ਹੈ। ਤ੍ਰੈਗੁਣੀ ਮਾਇਕੀ ਮੰਡਲ ਦੇ ਅੰਦਰ ਹੋਮੈ ਦੇ ਅੰਧਕਾਰ ਵਿੱਚ ਖਿਆਲਾਂ ਦੀ ਰੰਗਤ, ਸਾਡੇ ਮਨ ਦੀ ਕਲਪਨਾ, ਸਾਡੇ ਬੁੱਧੀ ਦਾ ਗਿਆਨ, ਸਾਡੇ ਹਿਰਦੇ ਦੇ ਵਲਵਲਾ, ਫਿਰ ਉਸ ਵਲਵਲਿਆਂ ਦੇ ਤਰੰਗ, ਫਿਰ ਉਸ ਤਰੰਗਾਂ ਦੀਆਂ ਉਡਾਰੀਆਂ, ਯਾਨੀ ਸਾਡੇ ਕਰਮ ਧਰਮ ਰਸਮ ਆਦਿ ਸਭ ਕੁਝ ਭਰਮ ਭੁਲੇਖੇ ਦੇ ਹਨੇਰੇ ਵਿੱਚ ਕੀਤੇ ਜਾਂਦੇ ਹਨ। ਉਹ ਜਿਹੜੇ ਕਲਪਨਾਵਾਂ ਉਪਜਦੀਆਂ ਹਨ, ਵਲਵਲੇ ਉਪਜਦੇ ਹਨ, ਉਹ ਜਿਹੜੇ ਵਲਵਲਿਆਂ ਦੇ ਤਰੰਗ ਹਨ, ਉਹ ਜਿਹੜੇ ਤਰੰਗਾਂ ਦੀਆਂ ਉਡਾਰੀਆਂ ਹਨ, ਯਾਨੀ ਜਿਹੜੇ ਸਾਡੇ ਕਰਮ ਹਨ, ਸਾਡੇ ਧਰਮ ਹਨ, ਸਾਡੇ ਰਸਮ ਹਨ, ਇਹਨਾਂ ਸਭਨਾਂ ਇਹ ਸਭ ਕੁਝ ਭਰਮ ਭੁਲੇਖੇ ਦੇ ਹਨੇਰੇ ਵਿੱਚ ਕੀਤੇ ਜਾਂਦੇ ਹਨ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਜਨਮਾਂ ਜਨਮਾਂ ਤੋਂ ਜੀਵ ਇਸੇ ਭਰਮ ਭੁਲੇਖੇ ਵਿੱਚ ਵਿਚਰਦਾ ਹੋਇਆ ਮੈਂ ਮੇਰੀ ਦਾ ਅਭਿਆਸ ਕਰਦਾ ਆਇਆ ਹੈ। ਇਸ ਲੰਬੇ ਅਰਸੇ ਦੇ ਅਟੁੱਟ ਅਭਿਆਸ ਦੁਆਰਾ ਸਾਡਾ ਇਹ ਭਰਮ ਭੁਲੇਖਾ ਸਾਡੇ ਅੰਤਸ਼ਕਰਨ ਵਿੱਚ ਦ੍ਰਿੜੀ ਨਹੀਂ ਹੋਇਆ ਬਲਕਿ ਸਾਡਾ ਸੰਸਕਾਰ ਅਥਵਾ ਜੀਵਨ ਰੂਪ ਹੀ ਬਣ ਗਿਆ ਹੈ। ਸੁਪਨੇ ਵਿੱਚ ਵੀ ਆਪਣੀ ਹਸਤੀ ਨੂੰ ਅਸੀਂ ਜਿਤਾਉਂਦੇ ਹਾਂ ਮੈਂ ਮੇਰੀ ਦਾ ਬੋਲਬਾਲਾ, ਉੱਥੇ ਵੀ ਇਸ ਇਤਨਾ ਧੱਸ ਗਿਆ ਹੈ। ਸੋ ਜੈਸਾ ਸੇਵੇ ਤੈਸਾ ਹੋਏ, ਇਸ ਦਾ ਮਤਲਬ ਇਹੋ ਹੈ ਕਿ ਮੁੱਢਲੇ ਮਾਨਸਿਕ ਭਰਮ ਵਿੱਚੋਂ ਹੀ ਇਹ ਸਾਰਾ ਸੰਸਾਰ ਅਥਵਾ ਤ੍ਰੈਗੁਣੀ ਮਾਇਕੀ ਮੰਡਲ ਉਪਜਿਆ ਹੈ ਜਿਸ ਵਿੱਚ ਜੀਵ ਸਹਿਜ ਸੁਭਾਅ ਹੀ ਪਰਵਿਰਤ ਹੋ ਰਹੇ ਹਨ। ਇਸ ਸੰਸਾਰ ਦਾ ਦੂਜਾ ਨਾਂ ਹੀ ਭਰਮ ਕਿਹਾ ਜਾ ਸਕਦਾ ਹੈ, ਤਦੇ ਇਸ ਨੂੰ ਸਹਿਸਾ ਇਹ ਸੰਸਾਰ ਵੀ ਕਿਹਾ ਗਿਆ ਹੈ। ਭਰਮੈ ਆਵੈ ਭਰਮੈ ਜਾਏ, ਇਹ ਜਗ ਜਨਮਿਆਂ ਦੂਜੇ ਪਾਏ। ਭਾਵੇਂ ਅਸੀਂ ਸਾਰੇ ਇਸ ਇੱਕੋ ਦ੍ਰਿਸ਼ਟਮਾਨ ਦੁਨੀਆ ਵਿੱਚ ਵੱਸਦੇ ਹਾਂ, ਪਰ ਹਰ ਇੱਕ ਜੀਵ ਨੇ ਆਪੋ ਆਪਣੇ ਭਰਮ ਦੀ ਰੰਗਤ ਅਨੁਸਾਰ ਆਪੋ ਆਪਣੀ ਅਡਰੀ ਦੁਨੀਆ ਕਲਪਤ ਕੀਤੀ ਹੋਈ ਹੈ। ਇਹੋ ਕਾਰਨ ਹੈ ਕਿ ਅਸੀਂ ਇੱਕ ਦੂਜੇ ਦੀ ਮਨੋਕਲਪਤ ਦੁਨੀਆ ਵਿੱਚ ਝਾਤੀ ਨਹੀਂ ਮਾਰ ਸਕਦੇ ਅਤੇ ਇੱਕ ਦੂਜੇ ਦੇ ਖਿਆਲਾਂ ਨਿਸ਼ਚਿਆਂ ਅਤੇ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ, ਜਿਸ ਕਾਰਨ ਜੀਵਨ ਦੇ ਹਰ ਪੱਖ ਵਿੱਚ ਸਾਡੇ ਆਪਸ ਵਿੱਚ ਵਾਦ ਵਿਵਾਦ, ਟਾਕਰੇ, ਝਗੜੇ ਅਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। ਕਿਉਂਕਿ ਭਰਮ ਦੇ ਅੰਧਕਾਰ ਵਿੱਚ ਹਰ ਇੱਕ ਨੇ ਆਪਣੋ ਆਪਣੀ ਅਡਰੀ ਦੁਨੀਆ ਮਨੋਕਲਪਤ ਕਲਪਨਾ ਕੀਤੀ ਹੋਈ ਹੈ। ਸੋ ਇੱਕ ਦੂਜੇ ਦੀ ਕਲਪਨਾ ਮਿਲਦੀ ਨਹੀਂ, ਇਸ ਲਈ ਆਪਸ ਵਿੱਚ ਟਾਕਰੇ, ਲੜਾਈਆਂ, ਝਗੜੇ ਹੁੰਦੇ ਹਨ। ਸਾਡੇ ਦਿਮਾਗੀ ਗਿਆਨ ਦੀ ਖੋਜ ਵੀ ਇਹ ਖੂਹ ਦੇ ਡੱਡੂ ਵਾਂਗ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮਗੜ੍ਹ ਤਾਂ ਸੀਮਤ ਹੈ, ਇਸ ਤੋਂ ਉੱਤੇ ਆਤਮ ਮੰਡਲ ਦਾ ਗਿਆਨ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਧਿਆਨ ਦੇਣਾ ਜੀ, ਜਿਵੇਂ ਖੂਹ ਦਾ ਡੱਡੂ ਹੈ, ਖੂਹ ਦੇ ਵਿਚਕਾਰ ਰਹਿੰਦਾ ਹੈ, ਉਹ ਜਿੰਨੀ ਮਰਜ਼ੀ ਛਲਾਂਗ ਲਗਾ ਲਏ, ਉਹ ਪ੍ਰਕਾਸ਼ਮਈ ਬਾਹਰ ਦੁਨੀਆ ਤਾਂ ਨਹੀਂ ਦੇਖ ਸਕਦਾ, ਖੂਹ ਦੇ ਵਿੱਚ ਹੀ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਦਿਮਾਗੀ ਗਿਆਨ ਦੀ ਖੋਜ ਹੈ, ਇਹ ਵੀ ਖੂਹ ਦੇ ਡੱਡੂ ਵਾਂਗ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਦੇ ਪਰਮਗੜ੍ਹ ਤਾਂ ਹੀ ਸੀਮਤ ਹੈ। ਇਸ ਤੋਂ ਉੱਤੇ ਆਤਮ ਮੰਡਲ ਦਾ ਗਿਆਨ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਸਾਰੇ ਜੀਵਾਂ ਦੇ ਖਿਆਲ, ਗਿਆਨ, ਉਹਨਾਂ ਦੇ ਨਿਸ਼ਚੇ, ਉਹਨਾਂ ਦੇ ਭਰਮਾਂ ਦੀ ਰੰਗਤ ਅਨੁਸਾਰ ਭਿੰਨ ਭਿੰਨ ਆਉਂਦੇ ਹਨ, ਜਿਸ ਕਾਰਨ ਇਹਨਾਂ ਵਿਚਕਾਰ ਵਾਦ ਵਿਵਾਦ ਅਤੇ ਵੈਰ ਵਿਰੋਧ ਲਾਜ਼ਮੀ ਹੈ। ਪਰ ਆਤਮਕ ਤੱਤ ਗਿਆਨ ਦਾ ਇੱਕੋ ਇੱਕ ਸੋਮਾ ਆਤਮਕ ਪ੍ਰਕਾਸ਼ ਹੁੰਦਾ ਹੈ, ਜਿਸ ਵਿੱਚ ਮਾਨਸਿਕ ਪਰਮ ਭੁਲੇਖਿਆਂ ਦੇ ਹਨੇਰੇ ਲਈ ਕੋਈ ਥਾਂ ਨਹੀਂ। ਇਸੇ ਆਤਮਕ ਪ੍ਰਕਾਸ਼ ਦੇ ਤੱਤ ਬੇਤੇ ਗੁਰਮੁਖ ਜਨ ਇਲਾਹੀ ਪ੍ਰੀਤ ਡੋਰੀ ਵਿੱਚ ਪਰੋਤੇ ਆਉਂਦੇ ਹਨ ਅਤੇ ਉਹ ਪ੍ਰੇਮ ਸਵੈਪਨਾ ਵਿੱਚ ਵਿਚਰਦੇ ਹਨ ਅਤੇ ਉਹਨਾਂ ਦੀ ਸਭਨਾ ਨਾਲ ਬਣਾਉਂਦੀ ਹੈ। ਧਿਆਨ ਦੇਣਾ ਜੀ, ਇਹ ਵਿਤਕਰੇ ਤਾਂ ਭਰਮਈ ਦੁਨੀਆ ਵਿੱਚ ਹਨ, ਪਰ ਜਿੱਥੇ ਆਤਮ ਪ੍ਰਕਾਸ਼ ਹੈ ਉੱਥੇ ਭਰਮ ਤਾਂ ਲੇਸ ਮਾਤਰ ਵੀ ਨਹੀਂ ਆਉਂਦਾ। ਸੋ ਜਿਹੜੇ ਆਤਮਕ ਪ੍ਰਕਾਸ਼ ਵਿੱਚ ਵਿਚਰਨ ਵਾਲੇ ਗੁਰਮੁਖ ਜਨ ਆਉਂਦੇ ਹਨ, ਉਹ ਆਤਮਕ ਪ੍ਰੀਤ ਡੋਲੀ ਨਾਲ ਪਰੋਤੇ ਹੋਏ ਆਉਂਦੇ ਹਨ, ਇਸ ਕਾਰਨ ਉਹ ਪ੍ਰੇਮ ਸਵੈਪਨਾ ਵਿੱਚ ਵਿਚਰਦੇ ਹਨ ਅਤੇ ਉਹਨਾਂ ਦੀ ਸਭਨਾ ਨਾਲ ਬਣਾਉਂਦੀ ਹੈ। ਕਿਸੇ ਨਾਲ ਕੋਈ ਵਿਤਕਰੇ ਦੀ ਗੁੰਜਾਇਸ਼ ਵੀ ਨਹੀਂ ਆਉਂਦੀ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋਜੀ ਪਾਈ। ਨਾ ਕੋ ਦੁਸ਼ਮਨ ਦੋਖੀਆ, ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵ ਕੋ ਨਾਨਕ ਖਸਮੈ ਬੰਦਾ। ਪਰ ਇਹ ਉੱਚਮ ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਅੰਤਰਾਤਮੇ ਅਨੁਭਵੀ ਪ੍ਰਕਾਸ਼ ਨਾਲ ਹੀ ਹੋ ਸਕਦੀ ਹੈ। ਇੱਕੋ ਹੀ ਤਰੀਕਾ ਹੈ ਹਨੇਰੇ ਨੂੰ ਦੂਰ ਕਰਨ ਦਾ, ਚਾਨਣ, ਅਤੇ ਭਰਮ ਨੂੰ ਦੂਰ ਕਰਨ ਦਾ ਅਨੁਭਵੀ ਪ੍ਰਕਾਸ਼। ਹੋਰ ਕੋਈ ਕਰਮ ਕਿਰਿਆ, ਕਰਮ ਕਾਂਡ ਇਸ ਭਰਮ ਨੂੰ ਦੂਰ ਨਹੀਂ ਕਰ ਸਕਦਾ। ਸੋ ਜਿੰਨਾ ਚਿਰ ਸਾਡੇ ਇਹ ਮਾਇਕੀ ਭਰਮ ਭੁਲੇਖੇ ਦੂਰ ਨਹੀਂ ਹੁੰਦੇ, ਅਸੀਂ ਆਪੋ ਆਪਣੀ ਭਰਮ ਦੀ ਰੰਗਤ ਵਾਲੇ ਅੱਡੋ ਅੱਡਰੇ ਦ੍ਰਿਸ਼ਟੀਕੋਣ ਤੋਂ ਹੀ ਹਰ ਇੱਕ ਚੀਜ਼ ਨੂੰ ਦੇਖਦੇ, ਸਮਝਦੇ, ਪਰਖਦੇ, ਘੋਖਦੇ ਅਤੇ ਉਸਦੇ ਨਤੀਜੇ ਕੱਢਦੇ ਹਾਂ। ਇਸੇ ਕਰਕੇ ਕਿਸੇ ਇੱਕ ਸ਼ੈ ਜਾਂ ਇੱਕ ਵਿਸ਼ੇ ਦੀ ਬਾਬਤ ਵੀ ਸਾਡੇ ਖਿਆਲ, ਰਾਏ, ਫੈਸਲੇ ਭਿੰਨ ਭਿੰਨ ਆਉਂਦੇ ਹਨ, ਜਿਸ ਦੀ ਵਜ੍ਹਾ ਨਾਲ ਸਾਡੀ ਆਪਸ ਵਿੱਚ ਨਾ ਇਤਫਾਕੀ, ਇਖਤਲਾਫ, ਵਾਦ ਵਿਵਾਦ ਅਤੇ ਵੈਰ ਵਿਰੋਧ ਲਾਜ਼ਮੀ ਹਨ। ਸੋ ਇੱਕੋ ਹੀ ਤਰੀਕਾ ਹੈ ਭਰਮ ਨੂੰ ਦੂਰ ਕਰਨ ਦਾ, ਅਨੁਭਵੀ ਪ੍ਰਕਾਸ਼। ਅਤੇ ਅਨੁਭਵੀ ਪ੍ਰਕਾਸ਼ ਕਿਵੇਂ ਪ੍ਰਾਪਤ ਹੁੰਦਾ ਹੈ, ਇਹ ਵੀ ਇੱਕ ਸਵਾਲ। ਨਿਰਸੰਦੇਹ ਗੁਰਬਾਣੀ ਦੇ ਅਨੁਸਾਰ ਮਾਨਸਿਕ ਭਰਮ ਦੇ ਹਨੇਰ ਨੂੰ ਦੂਰ ਕਰਨ ਦਾ ਸੱਚਾ ਅਤੇ ਸੌਖਾ ਸਾਧਨ ਗੁਰਪ੍ਰਸਾਦ, ਸਾਧ ਸੰਗਤ ਅਤੇ ਨਾਮ ਸਿਮਰਨ ਹੀ ਹੈ। ਹਾਂਜੀ, ਜਿਹੜਾ ਸਾਧ ਸੰਗਤ ਵਿੱਚ ਵਿਚਰਦਾ ਹੋਇਆ ਅਟੁੱਟ ਸਿਮਰਨ ਕਰਦਾ ਹੈ, ਲਗਾਤਾਰ ਸਵਾਸ ਸਵਾਸ, ਉਸ ਸਿਮਰਨ ਦੀ ਰੀਝ ਕੇ ਗੁਰੂ ਦੇ ਕਿਰਪਾ ਦਾ ਪਾਤਰ ਬਣਦਾ ਹੈ, ਜਿਸ ਨਾਲ ਅਨੁਭਵੀ ਪ੍ਰਕਾਸ਼ ਆਉਂਦਾ ਹੈ, ਅਤੇ ਉਸ ਅਨੁਭਵੀ ਪ੍ਰਕਾਸ਼ ਨਾਲ ਸਾਡਾ ਭਰਮ ਭੁਲੇਖਾ ਦੂਰ ਹੋ ਜਾਂਦਾ ਹੈ। ਨਿਰਸੰਦੇਹ ਗੁਰਬਾਣੀ ਦੇ ਆਸ਼ੇ ਅਨੁਸਾਰ ਮਾਨਸਿਕ ਭਰਮ ਦੇ ਹਨੇਰ ਨੂੰ ਦੂਰ ਕਰਨ ਦਾ ਸੱਚਾ ਅਤੇ ਸੌਖਾ ਸਾਧਨ ਗੁਰਪ੍ਰਸਾਦ, ਸਾਧ ਸੰਗਤ ਅਤੇ ਨਾਮ ਸਿਮਰਨ ਹੀ ਹੈ। ਗੁਰਪ੍ਰਸਾਦੀ ਭਰਮ ਪਉ ਪਾਗੇ, ਏਕ ਨਾਮ ਲਿਵ ਲਾਈ। ਸੋ ਆਤਮਕ ਮੰਡਲ ਦਾ ਗਿਆਨ ਇਹ ਸਿਰਫ ਦੈਵੀ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਸੀਜਿਆ ਅਤੇ ਮਾਣਿਆ ਜਾ ਸਕਦਾ ਹੈ। ਪਰ ਸਾਡਾ ਪਰਮਾਰਥ ਅਥਵਾ ਆਤਮਕ ਮੰਡਲ ਦੀ ਬਾਬਤ ਗਿਆਨ ਅਤੇ ਨਿਸ਼ਚਾ ਇਹ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ, ਸਮਝਿਆ ਸਮਝਾਇਆ, ਓਪਰਾ, ਅਧੂਰਾ, ਗਲਤ ਅਤੇ ਦਿਮਾਗੀ ਕਲਪਨਾਵਾਂ ਤਾਂ ਹੀ ਸੀਮਤ ਹੈ। ਆਤਮਕ ਮੰਡਲ ਦੀ ਬਾਬਤ ਪੜ੍ਹ ਲਿਆ ਜਾਂ ਕਿਸੇ ਤੋਂ ਸੁਣ ਲਿਆ, ਇੱਕ ਕਲਪਨਾ ਬਣਾ ਲਈ, ਉਸ ਨੂੰ ਅਸੀਂ ਸਮਝਦੇ ਹਾਂ ਆਤਮਕ ਮੰਡਲ। ਸੋ ਅਸੀਂ ਇਸੇ ਓਪਰੇ ਅਧੂਰੇ ਮਨੋਕਲਪਤ ਗਿਆਨ ਉੱਤੇ ਸੰਤੁਸ਼ਟੀ ਨਹੀਂ ਬਲਕਿ ਆਫਰੇ ਫਿਰਦੇ ਹਾਂ ਅਤੇ ਇਸੇ ਅਧੂਰੇ ਮਨੋਕਲਪਤ ਗਿਆਨ ਦਾ ਹੀ ਪ੍ਰਚਾਰ ਕਰਦੇ ਹਾਂ। ਗੁਰਬਾਣੀ ਵਿੱਚ ਇਸ ਦੀ ਬਾਬਤ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਖਤ ਰਹੀ ਲੋਕਾਈ। ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੂਝੈ ਸੱਚ। ਜਿਸ ਤਰ੍ਹਾਂ ਹਨੇਰ ਕੋਠੜੀ ਵਿੱਚ ਅਸੀਂ ਟੋਕਰਾਂ ਖਾਂਦੇ ਹਾਂ ਅਤੇ ਦੁੱਖ ਕਲੇਸ਼ ਭੋਗਦੇ ਹਾਂ, ਇਸੇ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮਗੜ੍ਹ ਵਿੱਚ ਅਸੀਂ ਸਾਰੀ ਉਮਰ ਆਪਣੇ ਮਾਨਸਿਕ ਭਰਮ ਭੁਲੇਖਿਆਂ ਵਿੱਚ ਹਨੇਰਾ ਢਾਉਂਦੇ ਹਾਂ ਅਤੇ ਅਨੇਕਾਂ ਗਲਤ ਨਿਸ਼ਚਿਆਂ ਦੁਆਰਾ ਕਰਮ ਕਰਦੇ ਹਾਂ ਜਿਨ੍ਹਾਂ ਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈ। ਗਲਤ ਕੰਮ ਤਾਂ ਹੀ ਆਉਂਦੇ ਹਨ, ਹਨੇਰਾ ਹੈ ਭਰਮ ਦਾ। ਭਰਮੇ ਪੂਲਾ ਦੁੱਖ ਕਣੋ ਜਮ ਮਾਰ ਕਰੇ ਖੁਲਹਾਨ। ਅੰਧਕਾਰ ਸੁਖ ਕਬਹਿ ਨਾ ਸੋਈ ਹੈ। ਤ੍ਰੈਗੁਣ ਮਾਇਆ ਭਰਮ ਪੁਲਾਇਆ ਹੋਂ ਮੈਂ ਬੰਧਨ ਕਮਾਏ। ਜੰਮਣ ਮਰਨ ਸਿਰ ਉੱਪਰ ਊਬੋ ਗਰਭ ਜੋਨ ਦੁੱਖ ਪਾਏ। ਮਨਮੁਖ ਦੁਖੀਏ ਸਦਾ ਭਰਮ ਪੁਲੇ ਤਿਨੀ ਬਿਰਥਾ ਜਨਮ ਗਵਾਏ। ਸੋ ਅਸੀਂ ਹਉਮੈ ਦੇ ਮਾਨਸਿਕ ਭਰਮ ਵਿੱਚ ਹੀ ਵਿਚਰਦਿਆਂ ਹੋਇਆਂ ਆਪਣੇ ਕਰਮ ਧਰਮ ਦੁਆਰਾ ਮੁਕਤੀ ਪਾਲਦੇ ਹਾਂ। ਪਰ ਗੁਰਬਾਣੀ ਨਿਰਣਾ ਦਿੰਦੀ ਹੈ, ਜਦ ਤਾਈਂ ਸਾਡਾ ਮਾਨਸਿਕ ਭਰਮਗੜ ਨਹੀਂ ਟੁੱਟਦਾ ਉਦੋਂ ਤਾਈਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਧਿਆਨ ਦੇਣਾ ਜੀ, ਪਿੱਛੇ ਪੜ੍ਹਿਆ ਭਰਮ ਨੂੰ ਤਾਂ ਦੂਰ ਕਰਨ ਦਾ ਇੱਕੋ ਤਰੀਕਾ ਹੈ ਆਤਮਕ ਪ੍ਰਕਾਸ਼, ਜੋ ਸਾਧ ਸੰਗਤ ਵਿੱਚ ਵਿਚਰਦਿਆਂ ਟੁੱਟ ਸਿਮਰਨ ਕਰਕੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਹੋਰ ਕੋਈ ਕਰਮ ਧਰਮ ਇਸ ਭਰਮ ਨੂੰ ਤੋੜ ਨਹੀਂ ਸਕਦੀ, ਅਤੇ ਜਦ ਤੱਕ ਭਰਮ ਨਹੀਂ ਤੋੜਦਾ ਤਦ ਤੱਕ ਮੁਕਤੀ ਨਹੀਂ ਆਉਂਦੀ, ਕਿਉਂਕਿ ਕਰਮ ਬੰਧਨਾਂ ਵਿੱਚ ਤਾਂ ਫਸੇ ਹੋਏ ਹਾਂ ਰੇਸ਼ਮ ਦੇ ਕੀੜੇ ਵਾਂਗ। ਪਰ ਅਸੀਂ ਹਉਮੈ ਦੇ ਮਾਨਸਿਕ ਭਰਮ ਭੁਲਾਵੇ ਵਿੱਚ ਵਿਚਰਦਿਆਂ ਹੋਇਆਂ ਅਸੀਂ ਸੋਚਦੇ ਹਾਂ ਇਸ ਭਰਮ ਵਿੱਚ ਵਿਚਰਦਿਆਂ ਜੇ ਕਰਮ ਧਰਮ ਕਰਾਂਗੇ ਤਾਂ ਅਸੀਂ ਮੁਕਤ ਹੋ ਜਾਵਾਂਗੇ। ਸੋ ਇਸ ਫਿਰ ਦੁਹਰਾ ਦਈਏ ਇਸ ਗੱਲ ਨੂੰ ਕਿ ਅਸੀਂ ਹਉਮੈ ਦੇ ਮਾਨਸਿਕ ਭਰਮ ਵਿੱਚ ਹੀ ਵਿਚਰਦਿਆਂ ਹੋਇਆਂ ਆਪਣੇ ਕਰਮ ਧਰਮ ਦੁਆਰਾ ਮੁਕਤੀ ਪਾਲਦੇ ਹਾਂ। ਪਰ ਗੁਰਬਾਣੀ ਤਾਂ ਨਿਰਣਾ ਦਿੰਦੀ ਹੈ ਕਿ ਜਦ ਤਾਈਂ ਸਾਡਾ ਮਾਨਸਿਕ ਭਰਮਗੜ੍ਹ ਨਹੀਂ ਟੁੱਟਦਾ ਉਦੋਂ ਤਾਈਂ ਮੁਕਤੀ ਦੀ ਪ੍ਰਾਪਤ ਨਹੀਂ ਹੋ ਸਕਦੀ। ਜਬ ਲਗ ਟੂਟੈ ਨਾ ਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ। ਇਹ ਮਾਨਸਿਕ ਭਰਮਗੜ੍ਹ ਅਤ ਸਬਲ ਹੈ, ਬਹੁਤ ਸ਼ਕਤੀਸ਼ਾਲੀ। ਜਿਸ ਤਰ੍ਹਾਂ ਹਨੇਰੇ ਨੂੰ ਅਸੀਂ ਆਪੋ ਦੂਰ ਨਹੀਂ ਕਰ ਸਕਦੇ ਪਰ ਚਾਨਣ ਹੋਣ ਨਾਲ ਆਪਣੇ ਆਪ ਹਨੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਮਾਨਸਿਕ ਭਰਮਗੜ੍ਹ ਵੀ ਅਸੀਂ ਆਪਣੇ ਆਪ ਆਪਣੇ ਕਰਮਾਂ ਨਾਲ ਨਹੀਂ ਤੋੜ ਸਕਦੇ। ਇਸ ਨੂੰ ਤਾਂ ਗੁਰੂ ਦੀ ਕਿਰਪਾ ਦੁਆਰਾ ਸਿਰਫ ਅਨੁਭਵੀ ਪ੍ਰਕਾਸ਼ ਨਾਲ ਹੀ ਤੋੜਿਆ ਜਾ ਸਕਦਾ ਹੈ। ਗੁਰਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਭਰਮਗੜ੍ਹਾ। ਭਰਮ ਕੋਟ ਮਾਇਆ ਖਾਈ ਕਉ ਕਿਤ ਬਿਤ ਤੋੜੀਐ ਗੁਰਪੂਰਾ ਆਰਾਦ ਬਿਖਮ ਦਲ ਫੋੜੀਐ। ਜਿਸ ਤਰ੍ਹਾਂ ਚਾਨਣ ਦੀ ਅਣਹੋਣ ਤੋਂ ਹਨੇਰਾ ਉਤਪੰਨ ਹੁੰਦਾ ਹੈ, ਉਸੇ ਤਰ੍ਹਾਂ ਹਉਮੈ ਦਾ ਇਹ ਭਰਮ ਭੁਲਾਵਾ ਆਤਮਕ ਪ੍ਰਕਾਸ਼ ਦੀ ਅਣਹੋਂਦ ਅਥਵਾ ਪਰਮਾਤਮਾ ਦੀ ਭੁੱਲ ਤੋਂ ਉਪਜਿਆ ਹੈ। ਸੋ ਚਾਨਣ ਅਤੇ ਹਨੇਰਾ ਆਪਸ ਵਿੱਚ ਵਿਰੋਧੀ ਅੰਸ਼ ਹਨ ਅਤੇ ਇਕੱਠੇ ਨਹੀਂ ਹੋ ਸਕਦੇ। ਚਰਨ ਕਮਲ ਰਿਦਮਾਏ ਸਮਾਏ ਤੈਂ ਭਰਮ ਅੰਧੇਰਾ ਨਾਈ। ਜੇ ਭਰਮ ਹੈ ਤਾਂ ਆਤਮਕ ਪ੍ਰਕਾਸ਼ ਨਹੀਂ ਹੈ, ਕਿਉਂਕਿ ਆਤਮਕ ਪ੍ਰਕਾਸ਼ ਹੋਏਗਾ ਤਾਂ ਭਰਮ ਨਹੀਂ। ਚਾਨਣ ਅਤੇ ਹਨੇਰਾ ਇਕੱਠੇ ਕਿੱਥੇ ਰਹਿ ਸਕਦੇ ਹਨ? ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਚਰਨ ਕਮਲ ਰਿਦਮਾਏ ਸਮਾਏ, ਜੇ ਸਮਾਏ ਗਏ ਤਾਂ ਤੈਂ ਭਰਮ ਅੰਧੇਰਾ ਨਾਹੀ। ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਏ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਸੋ ਹਉਮੈ ਦੇ ਹਨੇਰੇ ਵਿੱਚੋਂ ਹੀ ਇਹ ਸਾਰੇ ਭਰਮ ਭੁਲੇਖੇ ਉਪਜਦੇ ਹਨ ਅਤੇ ਇਹਨਾਂ ਭਰਮ ਭੁਲੇਖਿਆਂ ਵਿੱਚ ਹੀ ਅਸੀਂ ਕਰਮਬੱਧ ਹੋ ਕੇ ਸਾਰੀ ਉਮਰ ਅੰਧਕਾਰ ਦੇ ਭਰਮਗੜ੍ਹ ਵਿੱਚ ਹੀ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਾਂ। ਮਨਮੁੱਖ ਅਗਿਆਨ ਕੁਮਾਰਗ ਪਾਏ, ਹਰ ਨਾਮ ਵਿਸਾਰਿਆ ਬਹੁ ਕਰਮ ਦਿਰੜਾਏ। ਹਾਂਜੀ, ਕੁਮਾਰਗ ਕੀ ਹਰ ਨਾਮ ਵਿਸਾਰਿਆ ਬਹੁ ਕਰਮ ਦਿਰੜਾਏ। ਨਾਮ ਨੂੰ ਵਿਸਾਰ ਕੇ ਬਹੁਤ ਕਰਮ ਕਾਂਡ ਕਰ ਲਏ। ਪਉਜਲ ਡੂਬੇ ਦੂਜੇ ਪਾਏ, ਮਨਮੁਖ ਭੂਲੇ ਸਭ ਮਰੇ ਗਵਾਰ, ਪਉਜਲ ਡੂਬੇ ਨਾ ਉਰਵਾਰ ਨਾ ਪਾਰ। ਪਰ ਸਾਨੂੰ ਇਸ ਗੱਲ ਦੀ ਸੋਝ ਹੀ ਨਹੀਂ ਅਤੇ ਇਸ ਪਰਮਗੜ੍ਹ ਵਿੱਚ ਵਿਚਰਨ ਨੂੰ ਹੀ ਅਸੀਂ ਸਿਆਣਪ ਸਮਝੀ ਬੈਠੇ ਹਾਂ ਅਤੇ ਖੂਹ ਦੇ ਡੱਡੂ ਵਾਂਗ ਇਸ ਵਿੱਚ ਪੂਰਨ ਤੌਰ 'ਤੇ ਸੰਤੁਸ਼ਟੀ ਨਹੀਂ ਬਲਕਿ ਆਫਰੇ ਫਿਰਦੇ ਹਾਂ। ਅੰਧੇਰੀ ਖੂਹ ਦੇ ਡੱਡੂ ਵਾਂਗ ਅੰਧੇਰੀ ਦੁਨੀਆਂ ਵਿੱਚ ਵਿਚਰਦੇ ਹਾਂ ਅਤੇ ਇਸ ਅੰਧੇਰੀ ਦੁਨੀਆਂ ਵਿੱਚ ਪੂਰਨ ਤੌਰ 'ਤੇ ਸੰਤੁਸ਼ਟੀ ਨਹੀਂ ਬਲਕਿ ਆਫਰੇ ਵੀ ਫਿਰਦੇ ਹਾਂ। ਕੂ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸਾ ਮੇਰਾ ਮਨ ਬਿਖਿਆ ਬਿਮੋਇਆ, ਕਛ ਆਰਾ ਪਾਰ ਨਾ ਸੂਝ। ਇਸੇ ਲਈ ਸਾਨੂੰ ਇਸ ਅੰਧੇਰ ਖਾਤੇ ਵਿੱਚੋਂ ਨਿਕਲਣ ਦਾ ਕਦੇ ਖਿਆਲ ਹੀ ਨਹੀਂ ਆਇਆ। ਜੇਕਰ ਸਤਸੰਗਤ ਕਰਦਿਆਂ ਕਿਸੇ ਨੂੰ ਮੋਹ ਮਾਇਆ ਦੇ ਹਨੇਰ ਵਿੱਚੋਂ ਨਿਕਲਣ ਦਾ ਖਿਆਲ ਵੀ ਆਉਂਦਾ ਹੈ ਤਾਂ ਇਸ ਪ੍ਰਤੀ ਸਾਡੇ ਉੱਦਮ ਵੀ ਹੋਮੇ ਦੇ ਆਧਾਰ 'ਤੇ ਆਉਂਦੇ ਹਨ, ਜਿਸ ਕਾਰਨ ਸਾਡੀ ਹੋਮੇ ਵਿੜੀ ਕਾਲਣਾ ਨਿਸ਼ਫਲ ਜਾਂਦੀ ਹੈ। ਧਿਆਨ ਦੇਣਾ ਜੀ, ਸੰਗਤ ਕਰਦਿਆਂ ਸਤਸੰਗਤ ਕਰਦਿਆਂ ਜੇ ਭਰਮ ਵਿੱਚੋਂ ਨਿਕਲਣ ਦਾ ਕੋਈ ਖਿਆਲ ਆਉਂਦਾ ਹੈ, ਅਸੀਂ ਉੱਦਮ ਕਰਦੇ ਹਾਂ, ਉਹ ਉੱਦਮ ਹੋਮੇ ਵਿੱਚ ਆਉਂਦੇ ਹਨ। ਇਸ ਕਾਰਨ ਜਿੰਨੀ ਮਿਹਨਤ ਕਰਦੇ ਹਾਂ ਘਾਲਣਾ, ਉਹ ਸਭ ਨਿਸ਼ਫਲ ਚਲੀ ਜਾਂਦੀ ਹੈ। ਗੁਰਬਾਣੀ ਇਸ ਗੱਲ ਨੂੰ ਇਉਂ ਸਪਸ਼ਟ ਕਰਦੀ ਹੈ, ਹਉਂ ਹਉਂ ਕਰਤੇ ਕਰਮਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ ਤਉ ਏਉ ਕਰਮ ਬੇਕਾਰ। ਕੋਟ ਕਰਮ ਕਰੈ ਹਉ ਤਾਰੈ, ਸ਼ਰਮ ਪਾਵੈ ਸਗਲੇ ਬਿਰਥਾਰੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੈ ਜਿਉਂ ਕੁੰਚਰ ਇਸ਼ਨਾਨ। ਸੋ ਹਨੇਰਾ ਆਪਣੇ ਆਪ ਨੂੰ ਦੇਖ ਜਾਂ ਬੁੱਝ ਨਹੀਂ ਸਕਦਾ, ਚਾਨਣ ਦੇ ਪ੍ਰਕਾਸ਼ ਨਾਲ ਹੀ ਹਨੇਰੇ ਦੀ ਝੂਠੀ ਹੋਣ ਨੂੰ ਬੁੱਝਿਆ ਜਾ ਸਕਦਾ ਹੈ। ਉਸੇ ਤਰ੍ਹਾਂ ਤ੍ਰੈਗੁਣੀ ਮਾਇਕੀ ਭਰਮ ਭੁਲਾਵੇ ਨੂੰ ਅਸੀਂ ਆਪਣੇ ਆਪ ਨਹੀਂ ਬੁੱਝ ਸਕਦੇ। ਆਤਮਕ ਪ੍ਰਕਾਸ਼ ਹੋਣ 'ਤੇ ਇਸ ਭਰਮ ਭੁਲਾਵੇ ਦੇ ਭੇਦ ਦਾ ਪਤਾ ਲੱਗਦਾ ਹੈ ਅਤੇ ਆਤਮਕ ਪ੍ਰਕਾਸ਼ ਨਾਲ ਹੀ ਸਾਰੇ ਭਰਮ ਆਪ ਮੁਹਾਰੇ ਹੀ ਉੱਡ ਜਾਂਦੇ ਹਨ। ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ, ਹੋਮੈ ਵੱਡਾ ਗੁਬਾਰ ਹੈ ਹੋਮੈ ਵਿੱਚ ਬੁੱਝ ਨਾ ਸਕੈ ਕੋਏ, ਬਿਨ ਬੂਝੈ ਸਭ ਦੁੱਖ ਦੁੱਖ ਕਮਾਵਣਾ। ਸੋ ਅਗਿਆਨਤਾ ਰੂਪੀ ਹਨੇਰੇ ਤੋਂ ਉਪਜੇ ਅਧੂਰੇ ਅਤੇ ਗਲਤ ਖਿਆਲ ਅਤੇ ਨਿਸ਼ਚੇ ਅਤੇ ਆਤਮਕ ਪ੍ਰਕਾਸ਼ ਦਾ ਅਨੁਭਵੀ ਪੂਰਨ ਤੱਤ ਗਿਆਨ, ਇਹ ਆਪਸ ਵਿੱਚ ਵਿਰੋਧੀ ਅਤੇ ਉਲਟ ਹੋਣੇ ਲਾਜ਼ਮੀ ਹਨ। ਇਸ ਤ੍ਰੈਗੁਣੀ ਮਾਇਕੀ ਭਰਮ ਨੂੰ ਅਸੀਂ ਆਪਣੀ ਹੋਮੇ ਵਿੜੀ ਸੀਮਤ ਬੁੱਧੀ ਦੀ ਸਿਆਣਪ ਅਤੇ ਫੋਕੇ ਗਿਆਨ ਨਾਲ ਹੀ ਮੇਟਣ ਦੇ ਅਜਾਈ ਉਪਰਾਲੇ ਵਿੱਚ ਹੀ ਸੰਤੁਸ਼ਟ ਹਾਂ, ਬਲਕਿ ਗੁਰਬਾਣੀ ਅਨੁਸਾਰ ਇਹ ਸਾਰੇ ਯਤਨ ਬਿਰਥਾ ਹਨ। ਹਾਂਜੀ, ਇਸ ਤ੍ਰੈਗੁਣੀ ਮਾਇਕੀ ਭਰਮ ਨੂੰ ਅਸੀਂ ਆਪਣੀ ਹੋਮੇ ਵਿੜੀ ਸੀਮਤ ਬੁੱਧੀ ਦੀ ਸਿਆਣਪ ਅਤੇ ਫੋਕੇ ਗਿਆਨ ਨਾਲ ਹੀ ਮੇਟਣ ਦੇ ਅਜਾਈ ਉਪਰਾਲੇ ਵਿੱਚ ਹੀ ਸੰਤੁਸ਼ਟ ਹਾਂ, ਪਰ ਗੁਰਬਾਣੀ ਅਨੁਸਾਰ ਸਾਡੇ ਇਹ ਸਾਰੇ ਯਤਨ ਬਿਰਥਾ ਹਨ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੋਕਾਈ, ਬਹੁਤ ਸਿਆਣਪ ਭਰਮ ਨਾ ਜਾਏ, ਜੋ ਲਉ ਹਿਰਦੈ ਨਾਈ ਪਰਗਾਸਾ ਤਉ ਲਉ ਅੰਧ ਅੰਧੇਰਾ। ਸੋ ਫਿਰ ਦੁਹਰਾ ਦਈਏ ਕਿ ਜਿਸ ਤਰ੍ਹਾਂ ਚਾਨਣ ਦੇ ਪ੍ਰਕਾਸ਼ ਨਾਲ ਹੀ ਹਨੇਰਾ ਦੂਰ ਆਉਂਦਾ ਹੈ, ਉਸੇ ਤਰ੍ਹਾਂ ਇਹ ਤ੍ਰੈਗੁਣੀ ਮਾਇਕੀ ਭਰਮ ਸਿਰਫ ਅਨੁਭਵੀ ਆਤਮਕ ਪ੍ਰਕਾਸ਼ ਦੁਆਰਾ ਹੀ ਮੇਟਿਆ ਜਾ ਸਕਦਾ ਹੈ। ਸਾਡਾ ਸਾਰਾ ਉੱਦਮ, ਉਹ ਅੰਦਰਲਾ ਜਿਹੜਾ ਆਤਮਕ ਮੰਡਲ ਹੈ, ਉਸ ਦੇ ਵਿਚਕਾਰ ਜਿਹੜਾ ਆਤਮਕ ਪ੍ਰਕਾਸ਼ ਹੈ, ਨਾਮ ਦਾ ਪ੍ਰਕਾਸ਼ ਹੈ, ਉਸ ਨੂੰ ਬੁੱਝਣ ਦਾ ਹੋਣਾ ਚਾਹੀਦਾ ਹੈ। ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਛ ਨਹੀਂ, ਨਾਨਕ ਗੁਰਮੁਖ ਗਿਆਨ ਪ੍ਰਗਾਸ਼ਿਆ, ਤਿਮਰ ਅਗਿਆਨ ਅੰਧੇਰ ਚੁਕਾਇਆ, ਗੁਰਗਿਆਨ ਅੰਜਨ ਕਾਟਿਓ ਪਰਮ ਸਗਲਾ, ਅਵਰ ਨ ਦੀਸੈ ਏਕ ਬਿਨਾ। ਗੁਰਬਾਣੀ ਵਿਚਾਰ ਲੇਖ ਨੰਬਰ 68 ਪਰਮ ਭਾਗ ਪਹਿਲਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਰਮ ਦਾ ਵਿਸ਼ਾ ਜ਼ਰਾ ਸੂਖਮ, ਬਹੁਤ ਸੂਖਮ ਹੈ, ਬਲਕਿ ਆਪ ਜੀਆਂ ਨੇ ਇਸ ਦੇ ਦੂਜੇ ਭਾਗ ਵਿੱਚ ਹੀ ਉਹ ਸਬੂਤ ਪੇਸ਼ ਕੀਤੇ ਹਨ ਕਿ ਅਸੀਂ ਭਰਮ ਵਿੱਚ ਪਰਮਾਰਥ ਕਮਾ ਰਹੇ ਹਾਂ। ਜਿਸ ਕਿਸੇ ਨੇ ਸਮਝਣਾ ਹੋਵੇ ਆਪ ਲੈ ਕੇ ਪੜ੍ਹ ਸਕਦੇ 69 ਨੰਬਰ ਲੇਖ 'ਚ, ਕਿ ਕੀ ਸਬੂਤ ਹਨ ਕਿ ਅਸੀਂ ਅੱਜ ਤਾਈਂ ਜਿਤਨੇ ਵੀ ਕਰਮ ਧਰਮ ਕੀਤੇ ਹਨ ਉਹ ਭਰਮ ਵਿੱਚ ਕੀਤੇ ਹਨ। ਉਸ ਤੋਂ ਅਗਾਂਹ ਫਿਰ ਅਗਲੇ ਭਾਗਾਂ ਵਿੱਚ ਸਾਡੇ ਧਾਰਮਿਕ ਕਰਮ ਕਾਂਡ, ਅਧਿਆਤਮਕ ਭਰਮ, ਧਾਰਮਿਕ ਭਰਮਾਂ ਦਾ ਵਿਸਥਾਰ ਹੈ ਕਿ ਕਿਵੇਂ ਅਧਿਆਤਮਿਕਤਾ ਵਿੱਚ ਵੀ ਇਹ ਭਰਮ ਸਮਾਇਆ ਹੋਇਆ ਹੈ ਅਤੇ ਉੱਥੋਂ ਅਸੀਂ ਆਪਣੇ ਆਪ ਨੂੰ ਕਿਵੇਂ ਕੱਢਣਾ ਹੈ। ਜਿਸ ਨੂੰ ਥੋੜ੍ਹੀ ਬਹੁਤ ਖਿੱਚ ਹੋਵੇ ਭਰਮ ਵਿੱਚੋਂ ਨਿਕਲਣ ਦੀ, ਇਸ ਅੰਧੇਰੀ ਦੁਨੀਆ 'ਚੋਂ ਕੋਈ ਪ੍ਰਕਾਸ਼ਮਈ ਦੁਨੀਆ ਵਿੱਚ ਵਿਚਰਨ ਦਾ ਸ਼ੌਕ ਹੋਵੇ, ਉਹਨਾਂ ਦੇ ਚਰਨਾਂ ਸਨਿਮਰ ਬੇਨਤੀ ਹੈ ਕਿ ਇੱਕ ਇੱਕ ਭਰਮ ਦੀ ਕਿਤਾਬ ਜ਼ਰੂਰ ਲਿਜਾਣੀ, ਕਿਉਂਕਿ ਇੱਕ ਦੋ ਵਾਰੀ ਪੜ੍ਹਨ ਨਾਲ ਸਮਝ ਨਹੀਂ ਆਉਂਦੀ, ਕੋਈ 100-200 ਵਾਰੀ ਪੜ੍ਹਾਂਗੇ ਕੋਈ ਕਦ ਤੱਕ ਸਮਝ ਆ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।